ਉਹਨਾਂ ਮੇਤੇ ਮੇਰੀ ਭੁੱਖ ਮਿਟੇ। ਪਰ ਜਿਹੜੇ ਪਦਾਰਥ ਨੂੰ ਹੱਥ ਪਾਉਂਦਾ ਉਹ ਹੀ ਨਾਲ ਸੰਬੰਧ, ਜਿਸ ਨੂੰ ਵੇਖਦਾ ਉਹ ਹੀ ਨਾਲ ਸੰਬੰਧ। ਇਸ ਵਾਸਤੇ ਇਹ ਨਿਰਗ ਕ੍ਰਿਸ਼ਨਾ ਦੇ ਪਾਣੀ ਦੀ ਨਿਆਈ ਸਭ ਦੁਨਿਆਵੀ ਪਦਾਰਥ ਹਨ, ਬਸ ਦੁਨੀਆਂ ਦਾ ਮੋਹ ਜਿਹੜਾ ਹੈ ਇਹ ਮਿਰਗ ਕ੍ਰਿਸ਼ਨਾ ਦੇ ਪਾਣੀ ਦੀ ਨਿਆਈ ਹੈ। ਅਣਹੋਏ ਪ੍ਰਤੀਤ ਹੋ ਰਹੇ ਨੇ ਸਾਡੇ ਨੇ, ਅੰਤਰੂ ਸਾਡਾ ਕੋਈ ਨਹੀਂ, ਸਭ ਮਕਲੂਬੀ ਹਨ, ਮੋਹ ਦੇ ਵਿੱਚ ਵੀ ਫਸਣਾ ਚਾਹੀਦਾ। ਹਜ਼ੂਰ ਕਹਿੰਦੇ ਨੇ ਇੱਕ ਦ੍ਰਿਸ਼ਟਾਂਤ, ਦੂਸਰਾ ਕਹਿੰਦੇ ਨੇ ਜਿਵੇਂ ਗੰਧਰਵਾ ਨਗਰੀ ਸੋ ਜਾਂ ਹਰੀ ਹਰ ਚੰਦੌਰੀ ਜਿਸ ਨੂੰ ਕਿਹਾ ਹੈ। ਸੋ ਕਹਿੰਦੇ ਨੇ ਕਿ ਹਰੀਚੰਦ ਨੇ ਬੜਾ ਦਾਨ ਕੀਤਾ ਸੀ ਤੇ ਭਗਵਾਨ ਪ੍ਰਸੰਨ ਹੋਏ, ਕਹਿਣ ਲੱਗੇ ਨਗਰੀ ਸਮੇਤ ਤੈਨੂੰ ਬੈਕੁੰਠ ਵਿੱਚ ਭੇਜਦੇ ਹੈ, ਜੋ ਤੇਰੀ ਇੱਛਾ ਸਵਰਗ ਨੂੰ ਭੇਜਦੇ। ਕਹਿੰਦੇ ਜੀ ਚੰਗਾ। ਸੋ ਉਸ ਨਗਰੀ ਵਿੱਚ ਕਹਿੰਦੇ ਖੋਤੇ ਵੀ ਸੀ ਵਿੱਚ, ਉਹ ਜਿਵੇਂ ਜਹਾਜ਼ ਦੇ ਉੱਪਰ ਕੋਈ ਚੀਜ਼ ਚੜਾ ਦੀ ਉਹ ਤਾਂ ਉੱਡਦੀ ਹੈ। ਕਹਿੰਦੇ ਜੀ ਨਗਰੀ ਸਾਰੀ ਹਰੀਚੰਦ ਦੀ ਉੱਡ ਕੇ ਜਦੋਂ ਚਲੀ ਸਵਰਗ ਨੂੰ ਤੇ ਖੋਤੇ ਥੋੜੇ ਜਿਹੇ ਉੱਚੇ ਜਾਣ ਤੋਂ ਹੀ ਰੁਪਏ ਇਹਨੂੰ ਮਾਣ ਹੋ ਗਿਆ। ਕਹਿਣਗੇ ਬੰਦੇ ਹੋਏ ਹਰੀਚੰਦਾ, ਤੇਰੇ ਖੋਤੇ ਵੀ ਅੱਜ ਸਵਰਗ ਨੂੰ ਜਾ ਰਹੇ ਹੈ। ਸੋ ਕਹਿੰਦੇ ਨੇ ਕਿ ਹਜ਼ੂਰ ਦੇ ਜਿਵੇਂ ਬਚਨ ਨੇ, ਤੀਰਥ ਵਰਤਿਆ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਦੇ ਫਲ ਜਾਤ ਤੇ ਜੋ ਕੁਝ ਚਿਰਕੇ ਸੁਣਾਉਣ। ਕਹਿੰਦੇ ਉਹ ਨਗਰੀ ਉੱਥੇ ਰਾਹ ਵਿੱਚ ਉੱਥੇ ਖਲੋਂਦੇ। ਸੋ ਇਹ ਕਹਿਣ ਮਾਤਰ ਹੈ ਕੇਵਲ ਹੁਣ ਤੱਕ ਨਾ ਉੱਥੋਂ ਕਿਸੇ ਨੇ ਕੋਈ ਸੌਦਾ ਖਰੀਦਿਆ, ਨਾ ਆ ਦੂਰ ਤੱਕ ਪਹੁੰਚ ਗਏ ਚੰਦਰਮਾ ਤੱਕ, ਪਰ ਮੰਗਲ ਤਾਰੇ ਤੱਕ ਰਾਹ ਵਿੱਚੋਂ ਕਿਧਰੇ ਆਈ ਨਹੀਂ। ਉਹ ਕਹਿਣ ਮਾਤਰ ਹੈ ਕੇਵਲ ਕਿ ਹਰੀ ਚੰਦੌਰੀ ਹੈ ਜਾਂ ਕੋਈ ਗੰਧਰਵਾ ਨਗਰੀ ਹੈ। ਜਾਂ ਚੇਤ ਦੇ ਮਹੀਨੇ ਵਿੱਚ ਕਦੇ ਵੇਖੋ ਜਦੋਂ ਰਾਤ ਚਾਨਣੀ ਹੋਵੇ ਤੇ ਬੱਦਲ ਹੋਣ, ਉਹ ਐਂ ਪ੍ਰਤੀਤ ਹੁੰਦਾ ਉੱਚੇ ਨੀਵੇਂ ਜੇ ਐਸੇ ਸੁੰਦਰ ਜੇ ਹੁੰਦੇ ਨੇ ਜਿਵੇਂ ਕੋਈ ਨਗਰ ਵਸਦਾ ਹੈ। ਉਹ ਪ੍ਰਤੀਤੀ ਮਾਤਰ ਹੈ।
ਬ੍ਰਹਮ ਛਾਇਆ ਰਾਜ ਦੁਰਮਖਤ ਹੈ।
ਉਹ ਕਹਿੰਦੇ ਜਾਂ ਬ੍ਰਹਮ ਛਾਇਆ, ਬ੍ਰਹਮ ਨਾਮ ਹੈ ਦ੍ਰਿਸ਼ ਦਾ, ਦ੍ਰਿਸ਼ ਦੀ ਛਾਂ ਜਿਵੇਂ ਹੁੰਦੀ ਹੈ, ਦ੍ਰਿਸ਼ ਦੀ ਛਾਇਆ ਸੋ ਰੰਗ ਲਾਵਾ ਉਹ ਬਿਨਤਾ ਉਹ ਮਨ ਪਛਤਾਵਾ। ਜੇ ਸਮਝ ਆਦਮੀ ਬੈਠਾ ਹੈ ਦ੍ਰਿਸ਼ ਦੇ ਛਾਵੇਂ ਤੋਂ ਨਾਲ ਪ੍ਰੀਤ ਕਰੀ ਬੈਠਾ ਹੈ, ਪਰ ਉਹ ਕਹਿੰਦਾ ਕਿ ਇਹ ਛਾਂ ਸ਼ੈਲ ਸਦਾ ਇੱਥੇ ਹੀ ਰਹੇਗੀ। ਪਰ ਨਹੀਂ, ਉਹ ਜਦੋਂ ਸੂਰਜ ਦਾ ਰਾਤ ਫਿਰਦਾ ਲਹਿੰਦੇ ਨੂੰ ਜਾਂਦਾ ਹੈ ਤੇ ਉਹ ਜਿਹੜਾ ਪਰਛਾਵਾਂ ਉਹ ਚੜ੍ਹਦੇ ਵੱਲ ਨੂੰ ਚਲਾ ਜਾਂਦਾ ਹੈ। ਰੱਥ ਫਿਰੰਦਾ ਦੀਸੈ ਥਾਂ, ਜਦੋਂ ਸੂਰਜ ਦਾ ਰਾਤ ਫਿਰਦਾ ਤਾਂ ਥਾਂ ਤਾਂ ਉੱਥੇ ਉਹੀ ਹੁੰਦਾ ਹੈ, ਪਰ ਪਰਛਾਵਾਂ ਉਹ ਨਹੀਂ ਹੁੰਦਾ, ਪਰਛਾਵਾਂ ਦੂਰ ਚਲਿਆ ਜਾਂਦਾ ਹੈ। ਜਿਹੜਾ ਉਸ ਪਰਛਾਵੇਂ ਦੇ ਨਾਲ ਪ੍ਰੇਮ ਕਰੇ ਉਹ ਵਿਸਮਝ ਹੈ। ਸੋ ਇਸੇ ਤਰ੍ਹਾਂ ਇਹ ਜਿਹੜਾ ਸੰਬੰਧੀਆਂ ਦਾ ਸੁੱਖ ਹੈ ਇਹ ਆ ਪਰਛਾਵੇਂ ਦੀ ਨਿਆਈ। ਸੋ ਇਹ ਥੋੜਾ ਸਮੇਂ ਕੋਲ ਰਹੇਗਾ, ਸਦਾ ਨਹੀਂ। ਵਾ ਇਹ ਜਿਹੜਾ ਪਦਾਰਥ ਦਾ ਸੁੱਖ ਹੈ ਸਦਾ ਕੋਲ ਨਹੀਂ ਰਹਿਣਾ। ਜਦੋਂ ਤਾਂ ਪਰਾਰੰਭ ਰੂਪੀ ਸੂਰਜ ਸਿਖਰ ਹੋਇਆ, ਭਾਵ ਜਦੋਂ ਵਿਸ਼ੇਸ਼ ਪ੍ਰਾਰੰਭ ਹੋਈ ਉਦੋਂ ਇਹ ਪਦਾਰਥ ਰੂਪੀ ਪਰਛਾਵਾਂ ਕੋਲ ਰਹੇਗਾ, ਤੇ ਜਦੋਂ ਇਹ ਪ੍ਰਾਰੰਭ ਦੇ ਵਿੱਚ ਕੁਛ ਫਰਕ ਪਿਆ, ਉਹ ਪ੍ਰਾਰੰਭ ਰੂਪੀ ਸੂਰਜ ਪੁਨੀਆਂ ਪੁਰਖਾਂ ਰੂਪੀ ਪੱਛੋਂ ਵੱਲ ਨੂੰ ਗਿਆ, ਤਾਂ ਉਹ ਥਾਂ ਉਹ ਮਨੁੱਖ ਤਾਂ ਉਹੀ ਦਿਸੇਗਾ, ਬੰਦਾ ਉਹੀ ਹੈ, ਪਰ ਪਦਾਰਥਾਂ ਰੂਪੀ ਪਰਛਾਵਾਂ ਦੂਰ ਚਲਾ ਗਿਆ ਹੋਵੇਗਾ। ਬੰਦਾ ਤਾਂ ਉਹੀ ਹੈ ਪਰ ਪਦਾਰਥ ਤੋਂ ਨਹੀਂ ਕੋਲ। ਇਸ ਵਾਸਤੇ ਦ੍ਰਿਸ਼ ਦੀ ਛਾਂ ਹੀ ਨਹੀਂ ਆਈ ਨਹੀਂ ਕਿ ਪਦਾਰਥ ਮਤਾ ਇਹਨਾਂ ਦੇ ਨਾਲ ਕੋਈ ਮੋਹ ਕਰੋ ਪਿਆਰ ਕਰੋ। ਸੋ ਬ੍ਰਹਮ ਛਾਇਆ ਰਜ ਦੁਰਮਤਾ ਹੈ। ਜਿਹੜੇ ਖੋਟੀ ਮੱਤ ਵਾਲੇ ਨੇ, ਕਾਟਾਕਲ ਵਾਲੇ ਨੇ, ਉਹ ਇਹਨਾਂ ਚੀਜ਼ਾਂ ਨਾਲ ਰੱਜਦੇ ਨੇ, ਉਹ ਇਹਨਾਂ ਚੀਜ਼ਾਂ ਦੇ ਵਿੱਚ ਸਦਾਕਾਰ ਹੁੰਦੇ ਨੇ, ਜੁੜਦੇ ਨੇ।
ਕੁਟੰਬ ਮੋਹ ਮਿਥਿਆ,
ਹਜ਼ੂਰ ਕਹਿੰਦੇ ਤੱਤਾ ਇਸੇ ਤਰ੍ਹਾਂ ਹੀ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਦੇ ਨਾਲ ਜਿਹੜਾ ਮੋਹ ਹੈ ਨਾ, ਇਹ ਵੀ ਮਿਥਿਆ ਹੀ ਹੈ, ਝੂਠਾ ਹੀ ਹੈ, ਅਣਹੋਇਆ ਹੀ ਪ੍ਰਤੀਤ ਹੋ ਰਿਹਾ। ਸਾਰਾ ਜਿਹੜਾ ਪਰਿਵਾਰ ਹੈ ਨਹੀਂ ਮੋਹ ਕਰਨਾ ਚਾਹੀਦਾ, ਉਸ ਨੂੰ ਘਾਟਾ ਹੀ ਪੈਂਦਾ ਹੈ। ਜਿਵੇਂ ਕਿਹਾ ਸੀ ਸੁਖਦੇਵ ਨੇ, ਹੇ ਪਿਤਾ ਵਿਆਸ ਮੇਰੇ ਮਗਰ ਕਿਉਂ ਦੌੜਦਾ ਹੈ? ਕਹਿੰਦੇ ਪੁੱਤਰ ਗੱਲ ਸੁਣ, ਕਹਿੰਦੇ ਨਹੀਂ ਗੱਲ ਸੁਣਾਂਗਾ, ਮੈਨੂੰ ਪਤਾ ਹੈ ਮੈਂ ਮੋਹ ਕਰਕੇ 100 ਜਨਮ ਦਾ ਮੈਨੂੰ ਗਿਆਨ ਹੈ ਜਿਹੜਾ ਮੈਂ ਦੁਖੀ ਹੋ ਕੇ ਭੋਗਿਆ। ਸੋ ਮੈਨੂੰ ਪਤਾ ਹੈ ਮੇਰੀ ਬੁਰੀ ਹਾਲਤ ਹੋਈ, ਸੋ ਇਸ ਵਾਸਤੇ ਮੈਂ ਮੋਹ ਨਹੀਂ ਕਰਾਂਗਾ, ਨਹੀਂ ਤਾਂ ਫਿਰ ਮੈਨੂੰ 84 ਦੇ ਗੇੜੇ ਵਿੱਚ ਪੈਣਾ ਪਵੇਗਾ। ਸੋ ਉਹਨੇ ਮੋਹ ਨਹੀਂ ਸੀ ਕੀਤਾ ਵਿਆਸ ਪਿਤਾ ਦਾ ਵੀ, ਜਨਕ ਜੀ ਦੇ ਪਾਸ ਜਾ ਕੇ ਉਪਦੇਸ਼ ਲੈ ਕੇ ਨਿਹਾਲ ਹੋਇਆ। ਇੱਕ ਬਜ਼ੁਰਗ ਸੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜਾ ਰਹੇ ਸਨ, ਉਹ ਬਜ਼ੁਰਗ ਆਪਣੇ ਖੂਹ ਤੇ ਬੈਠਾ ਹੋਇਆ ਹਲ ਚੱਲ ਰਿਹਾ ਸੀ। ਸੋ ਉਹ ਬਜ਼ੁਰਗ ਬਿਰਧ ਹੋ ਚੁੱਕਾ ਸੀ, ਹੱਥ ਤੇ ਸੋਟਾ ਪਕੜ ਕੇ ਮਸਾ ਉੱਠਦਾ ਬੈਠਦਾ, ਉਹ ਆਪਣੇ ਪੋਤਰਿਆਂ ਨੂੰ ਗਾਲਾਂ ਕੱਢੇ। ਉਹ ਕਹੀ ਜਾਵੇ ਮੈਂ ਜਦੋਂ ਇਕੱਲਾ ਹੁੰਦਾ ਸੀ ਬੜਾ ਕੰਮ ਚਲਾਉਂਦਾ, ਪਰ ਹੁਣ ਮੇਰੇ 3-4 ਪੁੱਤਰ ਜੰਪ ਹੈ, ਉਹ ਉਹਨਾਂ ਤੋਂ ਵੀ ਉਹਨਾਂ ਕੰਮ ਨਹੀਂ ਚੱਲਿਆ। ਮੇਰੇ ਘਰ ਵਿੱਚ ਤੁਸੀਂ ਖੱਬਾ ਸਾਰੇ ਪੋਤਰੇ ਜੰਪ ਹੈ ਜੇ, ਸੋ ਨਾ ਤੁਸੀਂ ਚੰਗੀ ਤਰ੍ਹਾਂ ਹਲ ਵਾਹੋ, ਨਾ ਤੁਸੀਂ ਹਲ ਚਲਾਓ, ਚੰਗਾ ਨਹੀਂ ਕਰਦੇ। ਉਹਨਾਂ ਨੂੰ ਬੜਾ ਭਾਰੀ ਜਦੋਂ ਕਲਪਨਾ ਸਾਹਿਬ ਗੁੱਸੇ ਹੋ ਰਿਹਾ ਸੀ, ਇੱਕ ਪੋਤਰਾ ਪਿੱਛੋਂ ਭੱਜਾ ਭੱਜਾ ਆਇਆ, ਬਾਬੇ ਦੀ ਅੱਖ ਬਚਾ ਕੇ ਪਿੱਛੋਂ ਧੱਕਾ ਦਿੱਤਾ। ਜ਼ੋਰ ਨਾਲ ਧੱਕਾ ਦੇਣ ਤੋਂ ਉਹ ਬਾਬਾ ਅਗਾਂਹ ਗੋਡਿਆਂ ਤੇ ਪੂਣੀਆਂ ਪਾਰ ਦਿੰਦਾ, ਪੂਣੀਆਂ ਵੀ ਰਗੜੀਆਂ ਗਈਆਂ, ਅਰਕਾਂ ਵੀ ਤੇ ਗੋਡੇ ਵੀ ਛਿੱਲੇ ਕੇ ਬੜਾ ਦੁਖੀ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕੋਲ ਪਹੁੰਚ ਚੁੱਕੇ ਸਨ। ਮਹਾਰਾਜ ਕਹਿਣ ਲੱਗੇ, ਬਾਬਾ ਵੇਖ ਹੁਣ ਤੂੰ ਉਮਰ ਭੋਗ ਲਈ ਹੈ, ਥੋੜੀ ਜਿਹੀ ਉਮਰ ਹੈ ਤੇਰੀ ਬਾਕੀ, ਤੇਰੇ ਪੁੱਤਾਂ ਪੁੱਤਾਂ ਨੇ ਚੰਗਾ ਕੰਮ ਸਾਂਭ ਲਿਆ, ਜੇ ਹੁਣ ਤੈਨੂੰ ਤੂੰ ਦੁਖੀ ਹੈ, ਜੇ ਤੂੰ ਸਾਡੇ ਨਾਲ ਚੱਲੇ ਤੇਰੀ ਕਲਿਆਣ ਹੀ ਕਰ ਦੇਈਏ, ਤੂੰ ਸੰਗਤ ਕਰ, ਸਿਮਰ ਭਜਨ ਕਰਿਆ ਕਰ। ਉਲਟਾ ਹੀ ਬੋਲ ਜਾਂਦਾ ਹੈ, ਆਪ ਘਰ ਛੱਡ ਕੇ ਉਜੜੇ ਫਿਰਦੇ ਆ ਤੇ ਮੈਨੂੰ ਵੀ ਉਜਾੜਨ ਲੱਗੇ। ਮਹਾਰਾਜ ਕਹਿੰਦੇ ਤੈਨੂੰ ਧੱਕੇ ਦਿੱਤੇ ਤੇਰੇ ਪੋਤਰਿਆਂ ਨੇ ਜੀ, ਮੇਰੇ ਪੋਤਰੇ ਹੋਏ ਤੇ ਧੱਕੇ ਦਿੱਤੇ ਨਾ, ਜਿਹਦਾ ਕੋਈ ਨਾ ਹੋਵੇ ਉਹ ਧੱਕੇ ਕੌਣ ਦੇਊਗਾ। ਉਹ ਕਹਿੰਦੇ ਮੇਰੇ ਹੋਏ ਤੇ ਮੈਨੂੰ ਧੱਕੇ ਦਿੱਤੇ ਨਾ, ਉਹਨੂੰ ਧੱਕੇ ਵੀ ਉਹ ਚੰਗੇ ਲੱਗੇ। ਮਹਾਰਾਜ ਕਹਿਣਗੇ ਚੰਗਾ ਜਗ੍ਹਾ ਚੜ ਗਿਆ, ਤੇਰੀ ਕਲਿਆਣ ਤੁਹਾਨੂੰ ਕਰਾਂਗੇ। ਅੱਗੇ ਹਜ਼ੂਰ ਗਏ, ਥੋੜੇ ਸਮੇਂ ਤੋਂ ਬਾਅਦ ਇਹ ਗੁਜ਼ਰ ਗਿਆ ਬਜ਼ੁਰਗ, ਪਰ ਇਹਦੀ ਸੁਰਤ ਹੈਗੀ ਇੱਕ ਬਲਦ ਇਹਨਾਂ ਦਾ ਮਾੜਾ ਸੀ। ਹਰ ਮੌਕੇ ਤੇ ਉਹਨੂੰ ਕਿਹਾ ਕਿ ਇਹਨੂੰ ਪੱਠੇ ਬਹੁਤੇ, ਕਿਹਾ ਕਿ ਇਹਨੂੰ ਪੱਠੇ ਬਹੁਤੇ ਪਾਓ, ਇਹਦਾ ਖਿਆਲ ਰੱਖਿਆ ਕਰੋ। ਹੋਏ ਉਧਰ ਉਹਦੀ ਸੁਰਤ ਹੈਗੀ ਅੰਤ ਨੂੰ ਮਰ ਕੇ ਬੰਦ ਬਣੀ। ਇਹ ਹਲਕ ਤੇ ਫਿਰ ਉਸੇ ਵੀ ਜੋੜਿਆ ਹੋਇਆ ਸੀ ਉਹਦੇ ਪੋਤਰਿਆਂ ਨੇ। ਫਿਰ ਆਏ ਸੱਚੇ ਪਾਤਸ਼ਾਹ ਕਹਿਣਗੇ ਹੁਣ ਤਾਂ ਵੇਖ ਸੁਰਤੇ ਖਾਂਦਾ ਹੈ, ਸਾਰੀ ਰਾਤ ਜਿਹੜੇ ਦਿਨ ਵਿੱਚ ਹਲਕ ਤੇ ਚੱਲਣਾ ਪੈਂਦਾ ਹੈ, ਹੁਣ ਕਲਿਆਣ ਕਰ ਦੇਈਏ। ਲਓ ਜੀ ਇੱਕ ਮੈਂ ਮਰ ਗਿਆ, 500 ਦਾ ਹੋਰ ਮੇਰੇ ਪੋਤਿਆਂ ਨੂੰ ਖਰੀਦਣਾ ਪਵੇਗਾ, ਐਵੇਂ ਜੁੱਤਾ ਉਹਨਾਂ ਨੂੰ ਪਾਉਂਦੇ, ਮੈਂ ਚੰਗੇ ਭਲੇ ਪੱਠੇ ਖਾਂਦਾ, ਮੈਨੂੰ ਮੰਗਣਾ ਪੈਂਦਾ, ਭਲਾ ਕੀ ਹੈ ਗਿਆ। ਸੱਚੇ ਪਾਤਸ਼ਾਹ ਕਹਿਣਗੇ ਚੰਗਾ ਭਾਈ, ਮੂੰਹ ਦਾ ਪਤਾ ਹੋਇਆ। ਸੱਚੇ ਪਾਤਸ਼ਾਹ ਕਹਿਣਗੇ ਚੰਗਾ ਭਾਈ। ਫਿਰ ਹਜ਼ੂਰ ਆਏ ਤੇ ਬਲਦ ਤਾਂ ਮਰ ਗਿਆ ਤੇ ਕੁੱਤਾ ਬਣ ਕੇ ਜੰਮਿਆ। ਸੋ ਹਜ਼ੂਰ ਆਏ ਕਹਿਣਗੇ ਹੁਣ ਮੈਂ ਤੈਨੂੰ ਸਾਰੀ ਰਾਤ ਟਾਉਂ ਟਾਉਂ ਕਰਨਾ ਪੈਂਦਾ, ਹੁਣ ਤੇਰੀ ਕਲਿਆਣ ਕਰੀਏ। ਜੇ ਮੇਰੇ ਅੱਗੇ ਪੁੱਤਰ ਸੀ, ਪੋਤਰੇ ਸੀ, ਹੁਣ ਪੜੋਤਰੇ ਹੋ ਗਏ, ਦੋਵਾਂ ਹੋ ਗਈਆਂ, ਰਾਤ ਨੂੰ ਹੀ ਆਰਾਮ ਨਾਲ ਸੌ ਜਾਂਦੇ, ਮੈਂ ਸਾਰੀ ਰਾਤ ਪਹਿਰਾ ਦਿੰਦਾ, ਮੈਂ ਸਾਰੇ ਪਰਿਵਾਰ ਦੀ ਰਾਖੀ ਹੈ, ਮੇਰੇ ਕਰਕੇ ਸਾਰੇ ਬੇਫਿਕਰੇ ਨੇ, ਜੇ ਇੱਕ ਮੇਰੀ ਤੁਸੀਂ ਕਲਿਆਣ ਕਰ ਦਿੱਤੀ ਮੇਰੇ ਸਾਰੇ ਪਰਿਵਾਰ ਨੂੰ ਬਖਸ਼ ਪੈ ਜਾਵੇਗਾ। ਇਸ ਵਾਸਤੇ ਚੰਗੇ ਰੋਟੀ ਪਾਣੀ ਖਾਂਦੇ, ਰਾਤ ਨੂੰ ਪਹਿਰਾ ਦੇ ਦਿੱਤਾ, ਤਾਂ ਵੀ ਕੀ ਹੋਇਆ। ਫਿਰ ਹਜੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਚਾਹੁੰਦੇ ਨੇ ਇਹਦੀ ਕਲਿਆਣ ਕਰਨ, ਤੇਰੇ ਸਭ ਬਣਿਆ। ਸੋ ਘਰ ਦੇ ਸ਼ਤੀਰ ਦੇ ਨਾਲ ਇੱਕ ਭੂੜਾ ਸੀ ਲਟਕਾ ਕੇ ਵਿੱਚ ਛੋਟੇ ਜਿਹੇ ਬੱਚੇ ਨੂੰ ਪਾ ਕੇ ਆਪ ਕਪਾਹ ਚੁਣਨ ਵਾਸਤੇ ਉਬਾਈਆਂ ਗਈਆਂ। ਸੋ ਇਹ ਸੱਪ ਬਣਿਆ ਹੋਇਆ ਸੀ, ਉਸੇ ਘਰ ਵਿੱਚ ਰਹਿੰਦਾ ਸੀ। ਜਦੋਂ ਉਹ ਬੱਚਾ ਮਗਰੋਂ ਰੋਇਆ, ਇਹਨੂੰ ਨੀ ਪਤਾ ਮੈਂ ਸੱਪ ਦੀ ਜੋਰ ਆ, ਮੂੰਹ ਦੇ ਮਾਰੇ ਨੂੰ ਖਿਆਲ ਹੀ ਕੋਈ ਨਹੀਂ। ਸੋ ਇਹ ਉੱਪਰੋਂ ਰਸਤੇ ਰਾਹੀਂ ਉੱਤਰ ਕੇ ਉਸ ਭੂੜੇ ਵਿੱਚ ਪਹੁੰਚਿਆ, ਆਪਣੇ ਵੱਲੋਂ ਉਸ ਬੱਚੇ ਨੂੰ ਚੁੱਪ ਕਰਾਉਣਾ ਚਾਹੁੰਦਾ ਹੈ। ਇਹਨੇ ਨੂੰ ਉਹ ਕਪਾਹ ਚੁੱਕ ਕੇ ਬਾਹਰੋਂ ਜਦੋਂ ਆਈਆਂ ਦੇਖਿਆ ਕਿ ਜੇ ਸੱਪ ਆ ਭੂੜ ਦੇ ਵਿੱਚ, ਉਹਨਾਂ ਨੇ ਬੱਚੇ ਨੂੰ ਤਾਂ ਚੱਕ ਲਿਆ ਤੇ ਇਹਨੂੰ ਮਾਰ ਦਿੱਤਾ। ਜਦੋਂ ਮਾਰਿਆ ਫਿਰ ਇਹ ਛੋਟਾ ਜਿਹਾ ਕਿਰਮ ਬਣਿਆ, ਕਰਦੇ ਰੋਟੀ ਪਾਣੀ ਖਾ ਕੇ ਜਿੱਥੇ ਉਹ ਪਾਣੀ ਜਾ ਰੁਣ ਕੇ ਜਾ ਕੇ ਇੱਕ ਤਰ੍ਹਾਂ ਦੇ ਪੈਦਲ ਸੀ, ਛੋਟਾ ਜਿਹਾ ਉਹ ਚਲਾ ਜਿਹਾ ਬਣਿਆ ਹੋਇਆ। ਸੋ ਉੱਥੇ ਇਹ ਕਿਰਮ ਬਣ ਕੇ ਉਹਦੇ ਵਿੱਚ ਉਹ ਵਿਸ਼ਟਾ ਦਾ ਜਾਂ ਗੰਦਗੀ ਦਾ ਕੀੜਾ ਬਣ ਕੇ ਉਹਦੇ ਵਿੱਚ ਜੰਮੇ। ਸੱਚੇ ਪਾਤਸ਼ਾਹ ਭਾਈ ਬਾਲੇ ਮਰਦਾਂ ਦੇ ਸਵੇਰ ਫਿਰ ਪੁੱਜ ਗਏ। ਸੱਚੇ ਪਾਤਸ਼ਾਹ ਕਹਿਣਗੇ ਭਾਈ ਮਰਦਾਂ ਦੇ ਉਹ ਕਿਰਮ ਨੂੰ ਖਾਧ, ਸੱਤ ਬੱਚੇ ਨੂੰ ਕੱਢ ਲਿਆ। ਸੋ ਕੱਢ ਕੇ ਧੋ ਕੇ ਚੰਗੀ ਤਰ੍ਹਾਂ ਜਦੋਂ ਤਲੀ ਤੇ ਉਹਨੇ ਰੱਖਿਆ, ਹਜ਼ੂਰ ਨੇ ਇਹਦੀ ਸੁਰਤ ਜਗਾਈ, ਕਹਿੰਦੇ ਹੁਣ ਦਾ ਸੁਣ ਤਾਂ ਦੁਖੀ ਹੈ ਕਿਲੇ ਨੂੰ। ਫਿਰ ਆਪਣੀ ਬੋਲੀ ਚਿਰ ਚਿਰ ਕਰਕੇ ਬੋਲਿਆ, ਕਹਿੰਦੇ ਕਿ ਹੁਣ ਬੜਾ ਦੁਖੀ, ਹੁਣ ਮੇਰੀ ਕਲਿਆਣ ਕਰੋ। ਸੱਚੇ ਪਾਤਸ਼ਾਹ ਮਹਾਰਾਜ ਸਮਝੋ ਫਿਰ ਉਸਦੀ ਕੀੜੇ ਬਣੇ ਹੋਏ ਦੀ ਕਲਿਆਣ ਦਿੱਤੀ। ਧੰਨ ਗੁਰੂ ਸੱਚੇ ਪਾਤਸ਼ਾਹ ਜਿਹਨਾਂ ਨੇ ਚਿੱਤ ਵਿੱਚ ਰੁਚੀ ਹੈ ਕਿ ਕਲਿਆਣ ਕਰਕੇ ਹੀ ਛੱਡਣੀ ਹੈ, ਤੇ ਧੰਨ ਮੋਹ ਕਰਨ ਵਾਲੇ ਨੇ, ਕੁੱਤੇ ਬਣ ਕੇ ਵੀ, ਸੱਪ ਬਣ ਕੇ ਵੀ, ਪਸ਼ੂ ਬਣ ਕੇ ਵੀ, ਫਿਰ ਵੀ ਮੋਹ ਨਾ ਛੱਡਿਆ। ਮੋਹ ਜੇ ਧੀਆਂ ਪੁੱਤਰਾਂ ਦਾ ਕਰਾਂਗੇ ਤੇ ਇਹ ਹਾਲਤ ਹੋਵੇਗੀ। ਹਜ਼ੂਰ ਕਹਿੰਦੇ ਸੱਤਾ ਕੁੱਟਾਂ ਮੋਹ ਮਿੱਥਿਆ, ਇਸੇ ਤਰ੍ਹਾਂ ਇਸਤਰੀ ਤੋਂ ਵਧੇ ਪਰਿਵਾਰ ਧੀਆਂ ਪੁੱਤਰਾਂ ਨਾਲ ਜਿਹੜਾ ਮੋਹ ਕਰਨਾ ਮਿੱਥਿਆ ਹੈ, ਪਰ ਹੋਇਆ ਹੀ ਹੈ, ਇਹ ਤੰਗ ਹੀ ਕਰਨ ਵਾਲਾ ਹੈ, ਅੰਤ ਨੂੰ ਜੂਨਾ ਚ ਪਾਉਣ ਵਾਲਾ ਹੈ।
ਸਿਮਰੰਤ ਨਾਨਕ ਰਾਮ ਰਾਮ ਨਾਮ ਹੈ।
ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਤੁਹਾਡਾ ਸਿਮਰਨ ਕਰਾਂ, ਰਮੇ ਹੋਏ ਰਾਮ ਪਰਮੇਸ਼ਰ ਤੇਰੇ ਨਾਮ ਦਾ ਜਾਪ ਕਰਿਆ ਕਰਾਂ, ਇਹ ਮੋਹ ਜਿਹੜਾ ਇਹ ਮਿੱਥਿਆ ਜਾਣ ਕੇ ਇਸਦਾ ਤਿਆਗ ਕਰੋ। ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਇਹ ਗੁਰੂ ਕੇ ਚਰਨ ਵਿੱਚ ਅਰਦਾਸ ਕਰੀਏ।
ਨਾਚ ਵਿਦਿਆ ਨਿਧਾਨ ਨਿਗਮ,
ਜੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਤਾਂ ਸਾਰੇ ਤਰ੍ਹਾਂ ਦਾ ਮਾਣ ਛੱਡੋ, ਹੰਕਾਰ ਛੱਡੋ, ਭਾਵੇਂ ਕਿੱਡਾ ਵੀ ਕੋਈ ਵਿਦਵਾਨ ਹੋਵੇ, ਫਿਰ ਵੀ ਬੇਨਤੀ ਕਰੀਏ ਸੱਚੇ ਪਾਤਸ਼ਾਹ, ਨਾਚ ਵਿਦਿਆ ਨਿਧਾਨ ਨਿਗਮ, ਜਿਹੜੇ ਤੇ ਨਿਗਮ ਵੇਦ ਨੇ ਨਾ, ਉਹਨਾਂ ਦੀ ਵਿਦਿਆ ਦਾ ਵੀ ਮੈਂ ਖਜ਼ਾਨਾ ਨਹੀਂ। ਭਾਵੇਂ ਚਾਰੇ ਵੇਦ ਜਬਾਨੀ ਕੰਠ ਹੋਣ, ਖਟਰੰਗ ਜਾਣਦਾ ਹੋਵੇ, ਵੇਦ ਪੁਰਾਣ ਸਿਮਰਤੀਆਂ ਸ਼ਾਸਤਰਾਂ ਚੰਗੀ ਤਰ੍ਹਾਂ ਜਾਣਦਾ ਹੋਵੇ, ਫਿਰ ਵੀ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ, ਮੈਂ ਵਿਦਿਆ ਦਾ ਵੀ ਖਜ਼ਾਨਾ ਨਹੀਂ, ਜਿਹੜੇ ਤੇ ਨਿਗਮ ਵੇਦ ਨੇ ਉਹਨਾਂ ਨੂੰ ਵੀ ਜਾਣਦਾ, ਨਿਧਾਨ ਚਤਰ ਵੀ ਨਹੀਂ
ਹਾਂ। ਨਾਮ ਕੀਰਤਨ ਹੈ,
ਜਿੰਨਾ ਮਰਜ਼ੀ ਗੁਣਾ ਵਾਲਾ ਹੋਵੇ, ਫਿਰ ਵੀ ਬੇਨਤੀ ਕਰਨੀ ਹੈ ਵਾਹਿਗੁਰੂ, ਨਹੀਂ ਮੈਂ ਗੁਣਾ ਦਾ ਗਿਆਨਦਾ, ਤੇਰੀ ਪ੍ਰਾਪਤੀ ਵਾਲੇ ਗੁਣ ਮੈਂ ਨਹੀਂ ਜਾਣਦਾ, ਤੇ ਨਹੀਂ ਮੈਂ ਤੇਰਾ ਨਾਮ ਜਪਦਾ, ਜਿੰਨਾ ਮਰਜ਼ੀ ਸੋਹਣਾ ਕੀਰਤਨੀ ਹੋਵੇ ਮਾਣ ਨਾ ਕਰੇ ਮੇਰਾ ਬੜਾ ਕੀਰਤਨੀ ਹੈ, ਲੋਕ ਮੇਰਾ ਕੀਰਤਨ ਸੁਣ ਕੇ ਪ੍ਰਸੰਨ ਹੁੰਦੇ ਆ। ਨਹੀਂ ਸੱਚੇ ਪਾਤਸ਼ਾਹ ਮੈਨੂੰ ਤੇਰੇ ਕੀਰਤਨ ਕਰਨ ਦੀ ਜਾਣ ਨਹੀਂ ਕੋਈ ਪਤਾ, ਇਹ ਬੇਨਤੀ ਕਰਨੀ ਹੈ।
ਨੱਚ ਰਾਗ ਰਤਨ ਕੰਠ,
ਨਾ ਸੱਚੇ ਪਾਤਸ਼ਾਹ ਮੈਨੂੰ ਰਾਗ ਦਾ ਪਤਾ ਕਿਹੜਾ ਰਾਗ ਉਹਦਾ ਕੀ ਸਰੂਪ ਤੇ ਕਿਹੜੇ ਮੌਕੇ ਤੇ ਉਗਾਉਣਾ ਹੈ, ਜੇ ਨਾ ਰਾਗ ਰਤਨ ਨਾ ਉਹਦੇ ਪੁੱਤਰਾਂ ਦਾ ਪਤਾ, ਰਾਗਾਂ ਦੇ ਪੁੱਤਰ ਹੁੰਦੇ ਨੇ ਤੇ ਨਾ ਉਹਨਾਂ ਦੀਆਂ ਰਾਗਣੀਆਂ ਦਾ ਪਤਾ ਹੈ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਕਾਮਣੇ ਆਈਆਂ, ਨਾ ਰਾਗਾਂ ਦਾ ਪਤਾ, ਨਾ ਉਹਨਾਂ ਦੇ ਪੁੱਤਰਾਂ ਦਾ ਪਤਾ, ਨਾ ਰਾਗਣੀਆਂ ਦਾ ਹੀ ਪਤਾ ਹੈ, ਤੇ ਨਾ ਸੱਚੇ ਪਾਤਸ਼ਾਹ ਕੰਠ ਗਲਾ ਹੀ ਚੰਗਾ, ਭਾਵੇਂ ਲੋਕ ਸੁਣ ਕੇ ਪ੍ਰਸੰਨ ਹੁੰਦੇ ਹੋਣ, ਸੁੰਦਰ ਗਲਾ ਹੋਵੇ ਫਿਰ ਵੀ ਮਾਣ ਨਹੀਂ ਕਰਨਾ। ਨਹੀਂ ਸੱਚੇ ਪਾਤਸ਼ਾਹ ਮੇਰਾ ਗਲਾ ਵੀ ਚੰਗਾ ਰਾਗ ਗਾਉਣ ਵਾਲਾ,
ਚੰਚਲ ਚਤੁਰ ਚਾਤਰ ਹੈ।
ਨਹੀਂ ਸੱਚੇ ਪਾਤਸ਼ਾਹ ਬੁੱਧੀ ਬਹੁਤ ਹੀ ਚੰਚਲ, ਭਾਵੇਂ ਸਾਰੇ ਵਿਹਾਰਾਂ ਦੀ ਸੂਝ ਵਿਚਾਰ ਹੋਵੇ ਪਰ ਨਹੀਂ ਸੱਚੇ ਪਾਤਸ਼ਾਹ ਪਤਾ, ਨਹੀਂ ਵਾਕਾਂ ਦੇ ਬੋਲਣ ਵਿੱਚ ਵੀ ਚਤੁਰ, ਭਾਵੇਂ ਕਿੰਨਾ ਵੀ ਬੋਲਣ ਨੂੰ ਸਿਆਣਾ ਹੋਵੇ ਮਾਣ ਨਹੀਂ ਕਰਨਾ। ਨਾ ਚਾਤਰਤਾ ਹੈ ਸੱਚੇ ਪਾਤਸ਼ਾਹ ਜੀ ਕਿਸੇ ਪ੍ਰਕਾਰ ਦੀ ਵਿਹਾਰ ਸਿੱਧ ਕਰਨ ਦੀ,
ਭਾਗ ਉਦਮ ਲੱਭਦੇ ਮਾਇਆ।
ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਵੀ ਭਾਈ ਜੀ ਉਹਦੇ ਹੋਰ ਭਾਗ ਭਾਵੇਂ ਕਿਸੇ ਦੇ ਲੱਭਦੇ ਮਾਇਆ, ਜੇ ਕਿਸੇ ਦੇ ਭਾਗ ਉਹਦੇ ਹੋਣ ਚੰਗੇ ਫਿਰ ਉਹਨੂੰ ਮਾਇਆ ਲੱਭਦੀ ਹੈ ਪ੍ਰਾਪਤ ਹੁੰਦੀ ਹੈ। ਮਾਇਆ ਨਾਮ ਵਾਹਿਗੁਰੂ ਦੀ ਭਗਤੀ ਦਾ ਮਾਇਆ ਦਾ ਹੈ, ਫਿਰ ਉਹਨੂੰ ਭਗਤੀ ਲੱਭਦੀ ਹੈ ਜੇ ਭਾਗ ਉਹਦੇ ਹੋਣ ਜਾਗ ਪੈਣ।
ਨਾਨਕ ਸਾਧ ਸੰਗ ਖਲ ਪੰਡਿਤ ਹੈ।
ਉਹ ਸਾਧ ਸੰਗਤ ਵਿੱਚ ਜੇ ਜੁੜ ਜਾਵੇ ਤਾਂ ਖਲ ਮੂਰਖ ਆਦਮੀ ਵੀ ਪੰਡਿਤ ਬਣ ਸਕਦਾ, ਵਿਦਵਾਨ ਬਣ ਸਕਦਾ ਹੈ, ਬਖਸ਼ਿਸ਼ ਹੋ ਸਕਦੀ ਹੈ। ਸੋ ਇਸ ਵਾਸਤੇ ਨਿਮਰਤਾ ਤੇ ਗਰੀਬੀ ਜਣਾਉਣੀ ਹੈ ਗੁਰੂ ਕੇ ਚਰਨਾਂ ਵਿੱਚ। ਹਜ਼ੂਰ ਕਹਿੰਦੇ ਨੱਠ ਵਿਦਿਆ ਨੇ ਦਹਾਨ ਨਿਗਮ, ਨਹੀਂ ਹੈ ਪ੍ਰਾਪਤੀ ਵਾਹਿਗੁਰੂ ਦੀ ਹੋ ਸਕਦੀ, ਭਾਵੇਂ ਵੇਦਾਂ ਦੀ ਵਿਦਿਆ ਦੇ ਵਿੱਚ ਵੀ ਬੜਾ ਭਾਰੀ ਉਚਤਰ ਹੋਵੇ, ਖਜ਼ਾਨਾ ਬਣਿਆ ਹੋਵੇ।
ਨੱਚ ਗੁਣਗ ਨਾਮ ਕੀਰਤਨ ਹੈ।
ਭਾਵੇਂ ਉਹ ਕਿੱਡਾ ਕਹਾ ਲਵੇ ਕਿ ਮੈਂ ਵੱਡਾ ਕੀਰਤਨੀ ਆਪਣਾ ਨਾਮੀ, ਵੱਡਾ ਆਪਣਾ ਨਾਮ ਕਹਾ ਲਵੇ ਕਿ ਮੈਂ ਵੱਡਾ ਕੀਰਤਨੀ ਹਾਂ, ਮੈਂ ਬੜਾ ਗੁਣਾਂ ਦਾ ਗਿਆਤਾ ਹਾਂ।
ਨੱਚ ਰਾਗ ਰਤਨ ਕੰਠ,
ਜਿੰਨਾ ਮਰਜ਼ੀ ਕੰਠ ਚੰਗਾ ਹੋਵੇ ਤੇ ਰਾਗ ਤੇ ਉਹਨੇ ਰਾਗਣੀਆਂ ਗਾ ਲਵੇ ਪਰ ਮਾਣ ਕਰੇ ਤਾਂ ਨਹੀਂ ਪ੍ਰਾਪਤੀ ਹੋਣੀ।
ਨਹਿ ਚੰਚਲ ਚਤੁਰ ਚਾਤਰ ਹੈ।
ਭਾਵੇਂ ਬਾਂਦਰ ਵਰਗਾ ਚੰਚਲ ਹੋਵੇ, ਕਾਂ ਵਰਗਾ ਚਤੁਰ ਹੋਵੇ, ਵਿਹਾਰਾਂ ਦੇ ਵਿੱਚ ਬੜਾ ਚਾਤਰ ਹੋਵੇ, ਨਹੀਂ ਪ੍ਰਾਪਤੀ ਵਾਹਿਗੁਰੂ ਦੀ ਹੋ ਸਕਦੀ।
ਭਾਗ ਉਦਮ ਲੱਭਦੇ ਮਾਇਆ।
ਪਰ ਜੇ ਕਿਤੇ ਭਾਗ ਹੋਣ ਦਾ ਉਹਦੇ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਸਾਧ ਸੰਗਤ ਦੀ ਪ੍ਰਾਪਤੀ ਹੋਣ ਤੋਂ ਲੱਭ ਪੈਂਦੀ ਹੈ ਭਗਤੀ ਰੂਪੀ ਮਾਇਆ, ਭਗਤੀ ਪ੍ਰਾਪਤ ਹੋ ਜਾਂਦੀ ਹੈ ਵਾਹਿਗੁਰੂ ਦੀ।
ਨਾਨਕ ਸਾਧ ਸੰਗ ਖਲ ਪੰਡਿਤ ਹੈ।
ਸਾਧ ਸੰਗਤ ਵਿੱਚ ਮਿਲ ਕਰਕੇ ਖਲ ਮੂਰਖ ਆਦਮੀ ਵੀ ਪੰਡਿਤ ਬਣ ਜਾਂਦਾ ਹੈ, ਵਿਦਵਾਨ ਬਣ ਜਾਂਦਾ ਹੈ। ਇਸ ਵਾਸਤੇ ਮਾਣ ਨਹੀਂ ਕਰਨਾ ਕਿਸੇ ਗੁਣਾਂ ਦਾ, ਸਾਧ ਸੰਗਤ ਵਿੱਚ ਜੁੜ ਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ। ਫਿਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਜੋ ਜੀ ਪੀਤਲ ਜੇ ਖਲ ਚਤਰ ਕੀਤਾ ਅੰਧੇ ਤੇ ਪੁਣ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਜੀ ਸੁਣੋ ਮੇਰੇ ਨੀਤਾ ਮੈਲ ਕੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣਾ ਤਿਸ ਅਭੈ ਦਾਨ ਦਿੱਤਾ ਸਿੰਘ ਮਿਲਾਈ ਹੋਏ ਗਏ ਉਸ ਮੇਲ ਤੇ ਕੀਤਾ ਸ਼ਰਮ ਕਰਤੇ ਦਮ ਆੜ ਕਹੋ ਤੇ ਗਰੀਬ ਧਨੀਤਾ ਕਮਨ ਬਡਾਈ ਕਹਿ ਸਕੂ ਬੇਅੰਤ ਪੁਨੀਤਾ ਕਰ ਕਿਰਪਾ ਮੋਹੇ ਨਾਮ ਦਿਓ ਨਾਨਕ ਸਾਰ ਸਰੀਤਾ। ਵਾਹਿਗੁਰੂ ਤੇਰੇ ਦਰ ਦੇ ਗੋਲੇ ਕਿਰਪਾ ਕਰਕੇ ਨਾਮ ਦੀ ਦਾਸ ਭਾਉ ਭਗਤੀ ਤੇ ਸੰਗਤ ਬਖਸ਼ੋ ਖੰਡੇ ਅੰਮ੍ਰਿਤ ਦੀ ਦਾਸ ਬਾਣੀ ਦਾ ਨਿਤਨੇਮ ਪੰਜਾਂ ਕਾਰਾਂ ਦੀ ਰਹਿਤ ਬਖਸ਼ੋ ਨਿਮਰਤਾ ਗਰੀਬੀ ਵੀ ਕਿਰਪਾ ਕਰਕੇ ਦਿਓ ਅੰਤਰੀਵ ਸ਼ਸਤਰ ਵੀ ਬਖਸ਼ੋ ਬੜ ਵੀ ਸ਼ਸਤਰਧਾਰੀ ਬਣਾਓ ਕੁਰਹਿਤਾ ਤੋਂ ਕੁਰੀਤੀਆਂ ਤੋਂ ਬਚਾਓ ਇਹ ਮਿਹਰ ਕਰੋ ਸੱਚੇ ਪਾਤਸ਼ਾਹ ਕੋ ਸੰਗਤ ਤੋਂ ਵੀ ਬਚਾਓ ਲੋਕ ਪ੍ਰਲੋਕ ਵਿੱਚ ਆਪ ਸਹਾਇਤਾ ਕਰੋ। ਨੱਚ ਰਾਗ ਰਤਨ ਕੰਠ ਨਹਿ ਚੰਚਲ ਚਤੁਰ ਚਾਤਰ ਹੈ ਭਾਗ ਉਦਮ ਲਭਦੇ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਕਾਜੀ ਨਿਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਅੰਮ੍ਰਿਤ ਰੂਪ ਰੱਬੀ ਬਾਣੀ ਸਰਬ ਆਸਾਂ ਨੂੰ ਪੂਰੀਆਂ ਕਰਨ ਵਾਲੇ 84 ਦਾ ਗੇੜਾ ਕੱਟਣ ਵਾਲੇ ਸੰਸਾਰ ਦੀਆਂ ਆਸਾਂ ਨੂੰ ਵਰਜਣ ਵਾਲੇ ਸਾਰੇ ਪ੍ਰਕਾਰ ਦੇ ਪਖੰਡ ਭਰਮ ਵਹਿਮ ਨੂੰ ਖੰਡਨ ਕਰਕੇ ਇੱਕ ਵਾਹਿਗੁਰੂ ਦਾ ਬ੍ਰਹਮ ਗਿਆਨ ਦੀ ਦਾਤ ਬਖਸ਼ਣ ਵਾਲੀ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਐਸੀ ਤੁਰਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਸਰਵਣ ਕੀਤਾ ਹੈ। ਹੁਣ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੋ ਸਹਿਜ ਕਿਰਤੀ ਸਲੋਕਾਂ ਵਿਚ ਆਪ ਮਹਾਨ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਸਭ ਸੰਸਾਰ ਨੂੰ ਸਾਂਝਾ ਉਪਦੇਸ਼ ਗਰੀਬ ਨਵਾਜ ਸੱਚੇ ਪਾਤਸ਼ਾਹ ਜੋ ਬਖਸ਼ ਰਹੇ ਹਨ, ਭਾਵੇਂ ਆਪ ਜੀ ਦੇ ਪਾਸ ਹਰੀ ਲਾਲ ਕ੍ਰਿਸ਼ਨ ਲਾਲ ਪੰਡਿਤ ਕਾਸ਼ੀ ਵਿਚੋਂ ਚੱਲ ਕੇ ਆਏ, ਜਿਨ੍ਹਾਂ ਦੇ ਦਾਦਾ ਗੋਪਾਲ ਦਾ ਤਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਪਾ ਰਿਹਾ। ਸੋ ਇਹ ਵੀ ਇਹ ਮਨ ਵਿਚ ਕਾਮਨਾ ਲੈ ਕੇ ਪੁੱਜੇ ਕਿ ਸਾਡੇ ਮੋਹ ਮਮਤਾ ਦੇ ਜਾਲ ਦੂਰ ਹੋਣ, ਵਿਸ਼ੇ ਵਿਕਾਰ ਸਾਡੇ ਮਿਟਣ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਵੇ, ਚੁਰਾਸੀ ਦੇ ਗੇੜੇ ਤੋਂ ਬਚੀਏ। ਤਾਂ ਹਜ਼ੂਰ ਉਹਨਾਂ ਦੇ ਪ੍ਰਥਾਏ ਕਰਕੇ ਸਭ ਸੰਸਾਰ ਨੂੰ ਸਾਨੂੰ ਪਵਿੱਤਰ ਸਾਂਝਾ ਉਪਦੇਸ਼ ਬਖਸ਼ ਰਹੇ ਹਨ। ਸਤਿਗੁਰੂ ਜੀ ਨੇ ਰਾਤ ਬਖਸ਼ਿਸ਼ ਕੀਤੀ ਸੀ ਮਹਾਤਮਾ ਦੀ ਸੰਗਤ ਨੂੰ ਇੱਕ ਫੌਜ ਦੀ ਨਿਆਂ ਕਹਿ ਕੇ। ਸੋ ਸਭ ਗੁਣ ਜਿਹੜੇ ਧਾਰਨ ਕਰਦੇ ਹਨ ਇਹ ਸ਼ਸਤਰ ਹਨ, ਆਪਸੀ ਸੰਪਦਾ ਦੇ ਨਾਲ ਵੱਡਾ ਭਾਰੀ ਜੰਗ। ਸੋ ਉਹ ਸਾਰੇ ਵਿਕਾਰਾਂ ਨੂੰ ਔਗਣਾ ਪਾਪਾਂ ਨੂੰ ਮੇਟ ਕਰਕੇ ਫਤਿਹ ਪ੍ਰਾਪਤ ਕਰਕੇ ਪੰਜ ਜਿਹੜੇ ਵੱਡੇ ਦੂਤ ਹਨ, ਚੋਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਜਿੱਤ ਕੇ ਸੰਸਾਰ ਦੇ ਵਿੱਚ ਵੱਡੀ ਭਾਰੀ ਜਿੱਤ ਜਿਵੇਂ ਪ੍ਰਾਪਤ ਕੀਤੀ ਹੈ ਇਹ ਕਿਰਪਾ ਕਰਕੇ ਫਰਮਾਇਆ ਸੀ। ਫਿਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰੀਏ ਅਥਵਾ ਸੰਬੰਧੀਆਂ ਧੀਆਂ ਪੁੱਤਰਾਂ ਦਾ ਮੋਹ ਜਿਹੜਾ ਹੈ ਇਹ ਅਣਹੋਇਆ ਅਤੇ ਝੂਠਾ ਸਾਨੂੰ ਚੰਬੜਿਆ ਹੋਇਆ। ਮਿਰਗ ਤਿਸ਼ਨਾ ਦੇ ਪਾਣੀ ਦੀ ਨਿਆਈ, ਗੰਧਰਵਾ ਨਗਰੀ ਦੀ ਨਿਆਈ, ਬ੍ਰਿਸ਼ ਦੀ ਸ਼ਾਂ ਦੀ ਨਿਆਈ ਹੈ। ਸੋ ਜਿਹੜੇ ਕਾਬਕ ਲੋਕ ਹਨ ਉਹ ਇਸ ਮੋਹ ਵਿਚ ਫਸੇ ਹਨ। ਸੋ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਪਰਮੇਸ਼ਰ ਦਾ ਨਾਮ ਜਪ ਕੇ ਇਸ ਮੋਹ ਮਮਤਾ ਦੇ ਜਾਲ ਤੋਂ ਬਚਿਆ ਹਨ। ਮਾਣ ਨਹੀਂ ਕਿਸੇ ਪ੍ਰਕਾਰ ਦਾ ਕਰਨਾ ਚਾਹੀਦਾ। ਜੇ ਸੰਗਤ ਵਿਚ ਮਿਲੀਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵ ਭਗਤੀ ਬਖਸ਼ਦੇ ਹਨ। ਬੇਨਤੀ ਕੀਤੀ ਜੀ ਆਪ ਦੱਸੋ ਕਿ ਕਈ ਕਹਿੰਦੇ ਨੇ ਉਹਨਾਂ ਦੀ ਮਾਲਾ ਬੜੀ ਪਵਿੱਤਰ ਹੈ ਉਸ ਨਾਲ ਭਜਨ ਕਰਨਾ ਚਾਹੀਦਾ, ਕੋਈ ਕਹਿੰਦੇ ਨੇ ਸੂਤ ਦੀ ਮਾਲਾ ਚੰਗੀ ਹੈ, ਕੋਈ ਕਹਿੰਦੇ ਨੇ ਅਠੋਤਰੀ ਮਾਲਾ, ਕੋਈ ਦਸੋਤਰੀ ਮਾਲਾ, ਕੋਈ ਅਕੋਤਰੀ ਮਾਲਾ। ਸੋ ਕੋਈ ਇਸੇ ਤਰ੍ਹਾਂ ਕਹਿੰਦੇ ਨੇ ਰੁਦਰਾਕਸ਼ੀ ਮਾਲਾ ਚੰਗੀ ਹੁੰਦੀ ਹੈ, ਕੋਈ ਤੁਲਸੀ ਦੀ ਮਾਲਾ ਨੂੰ ਚੰਗੀ ਕਹਿੰਦੇ ਨੇ। ਸੋ ਆਪ ਕਿਰਪਾ ਕਰਕੇ ਦੱਸੋ ਕਿ ਮਾਲਾ ਚੰਗੀ ਕਿਹੜੀ ਹੈ, ਮਾਲਾ ਫੇਰਨੀ ਕਿਵੇਂ ਚਾਹੀਦੀ ਹੈ। ਕਈ ਕਹਿੰਦੇ ਨੇ ਕਿ ਅੰਗੂਠਾ ਉਸ ਦੇ ਨਾਲ ਦੀ ਉਂਗਲੀ ਦੇ ਨਾਲ ਫੇਰੋ, ਕੋਈ ਕਹਿੰਦੇ ਨੇ ਵਿਚਲੀ ਵੱਡੀ ਜਿਹੜੀ ਉਂਗਲੀ ਹੈ ਅਤੇ ਅੰਗੂਠਾ ਇਸ ਦੇ ਨਾਲ ਇਹਨੂੰ ਫੇਰਨਾ ਚਾਹੀਦਾ। ਸੋ ਆਪ ਦੱਸੋ ਜੀ ਮਾਲਾ ਅਸਲ ਵਿੱਚ ਕਿਹੜੀ ਹੈ ਅਤੇ ਫੇਰਨੀ ਕਿਵੇਂ, ਆਪ ਬਖਸ਼ਿਸ਼ ਕਰੋ। ਗਰੀਬ ਨਵਾਜ ਫਰਮਾਉਂਦੇ ਹਨ ਆਪ
ਵਾਹਿਗੁਰੂ ਜੀ ਕੰਠ ਰਮਣੀ ਰਾਮ ਰਾਮ ਮਾਲਾ।
ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਰਾਮ ਜੋ ਰਮਿਆ ਹੋਇਆ ਹੈ, ਰਾਮ ਜੋ ਸੁੰਦਰ ਹੈ, ਬਾਗ ਦੀ ਨਿਆਈ ਸਭ ਨੂੰ ਆਰਾਮ ਦੇਣ ਵਾਲਾ। ਸੋ ਉਸ ਦਾ ਜਿਹੜਾ ਨਾਮ ਹੈ ਇਹ ਕੰਠ ਹਿਰਦੇ ਕਰਕੇ ਇਸ ਦਾ ਉਚਾਰਨ ਕਰੋ, ਦਿਲੋਂ ਲਾ ਕੇ ਇਸ ਦਾ ਉਚਾਰਨ ਕਰੋ। ਇਹ ਰਮਣੀਏ ਮਾਲਾ, ਇਹ ਸੁੰਦਰ ਮਾਲਾ ਹੈ। ਜੇ ਕੇਵਲ ਹੱਥ ਦੇ ਨਾਲ ਫੇਰੀ ਗਏ, ਜੇ ਮਨ ਇਕਾਗਰ ਨਹੀਂ ਤਾਂ ਫਿਰ ਉਹ ਮਾਲਾ ਫੇਰੀ ਹੋਈ ਤਾਂ ਬਹੁਤਾ ਲਾਭ ਨਹੀਂ। ਸੋ ਜੇ ਉਹਨਾਂ ਦੀ ਮਾਲਾ ਵੀ ਲੈਂਦੇ ਚੰਗੀ ਚੀਜ਼ ਹੈ, ਦੋਵੇਂ ਦੀ ਮਾਲਾ ਵੀ ਚੰਗੀ ਚੀਜ਼ ਹੈ, ਪਰ ਜੇ ਮਨ ਇਕਾਗਰ ਨਹੀਂ ਹੋਇਆ। ਸੋ ਜੇ ਚਿੱਤ ਦੀ ਇਕਾਗਰਤਾ ਦੇ ਨਾਲ ਸਿਮਰ ਨਹੀਂ ਹੋਇਆ ਤਾਂ ਉਸ ਦਾ ਬਹੁਤਾ ਲਾਭ ਨਹੀਂ ਹੋਵੇਗਾ। ਇਸ ਵਾਸਤੇ ਚਾਹੀਦਾ ਹਰ ਹਰ ਅੱਖਰ ਦੋਏ ਇਹ ਮਾਲਾ, ਜਪ ਜਪ ਪੈ ਦੀਨ ਦਿਆਲਾ, ਹਿਰਦਾ ਫੇਰ ਚੱਲੇ ਤੁਧ ਨਾਲੀ। ਦਿਲ ਦੇ ਨਾਲ ਹੀ ਇਹਨੂੰ ਫੇਰਨਾ ਕਰੋ, ਹਿਰਦੇ ਦੇ ਨਾਲ ਹੀ ਫੇਰਨਾ ਕਰੋ। ਹਿਰਦੇ ਕਰਕੇ ਜਿਹੜਾ ਜਾਪ ਕਰਨਾ ਹੈ, ਦਿਲੋਂ ਜਿਹੜਾ ਸਿਮਰਨ ਕਰਨਾ ਹੈ, ਮਨ ਦੀ ਇਕਾਗਰਤਾ ਦੇ ਨਾਲ ਜਿਹੜਾ ਜਾਪ ਕਰਨਾ ਹੈ, ਅਸਲ ਦੇ ਵਿੱਚ ਸੁੰਦਰ ਮਾਲਾ ਇਹੀ ਹੈ। ਸੋ ਜ਼ਬਾਨ ਦੇ ਨਾਲ ਵੈਖਰੀ ਬਾਣੀ ਦੁਆਰਾ ਜਾਪ ਕਰਨਾ, ਉੱਚੀ ਉੱਚੀ ਬੋਲ ਕੇ ਉਹਦੇ ਬਾਰੇ ਵੀ ਅੱਗੇ ਕਹਿਣਗੇ ਜੀ ਪਣਿਜੋ ਤੁਮ ਸਲੋਕ, ਚੰਗਾ ਹੈ ਵੈਖਰੀ ਬਾਣੀ ਦੁਆਰਾ ਉੱਚੀ ਬੋਲ ਕੇ ਜਿਵੇਂ ਕੀਰਤਨ ਸਿੰਘਾਂ ਨੇ ਕੀਤਾ ਹੈ, ਉੱਚੀ ਬੋਲ ਕੇ ਬਾਣੀ ਪੜ੍ਹੀ ਦੀ ਹੈ। ਚੰਗਾ ਕਹਿਣ ਵਾਲੇ ਵੀ, ਉਚਾਰਨ ਵਾਲੇ ਵੀ ਅਤੇ ਸੁਣਨ ਵਾਲੇ ਵੀ ਦੋਵੇਂ ਨਿਹਾਲ ਹੁੰਦੇ ਨੇ। ਇਸ ਤੋਂ ਅੱਗੇ ਕੰਠ ਦੇ ਵਿੱਚ ਮਧਮਾ ਦੇ ਵਿੱਚ ਜਾਪ ਕਰਨਾ, ਕਹਿੰਦੇ ਨੇ ਸੌ ਗੁਣਾ ਵੱਧ ਤੇਜ ਅਤੇ ਬਹੁਤ ਆਨੰਦ ਹੈ। ਸੋ ਕੰਠ ਦਿਲੋਂ ਲਾ ਕੇ ਅਸਲ ਦੇ ਵਿੱਚ ਰਾਮ ਰਾਮ ਪਰਮੇਸ਼ਰ ਦੇ ਨਾਮ ਦਾ ਜਿਹੜਾ ਜਪਣਾ ਹੈ, ਦਿਲੋਂ ਲਾ ਕੇ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਚਿੱਤੀ ਇਕਾਗਰਤਾ ਦੇ ਨਾਲ, ਇਹ ਰਮਣੀ ਇਹ ਸੁੰਦਰ ਮਾਲਾ ਹੈ, ਸਭ ਤੋਂ ਚੰਗੀ ਵਾਲਾ, ਇਹੀ ਗ੍ਰਹਿਣ ਕਰੋ ਆਪ।
ਪ੍ਰੇਮ ਧਾਰਨੀ
ਕਈ ਨੇ ਉਹ
ਮਾਲਾ ਕਹਿੰਦੇ ਅਸੀਂ ਵਿਖਾ ਕੇ ਨਹੀਂ ਭਜਨ ਕਰਨਾ। ਸੋ ਉਹਨਾਂ ਨੇ ਇੱਕ ਗੁੱਲੀ ਜੀ ਬਣਾਈ ਹੁੰਦੀ ਹੈ, ਉਹ ਆਪਣੇ ਹੱਥ ਨੂੰ ਚੜਾਈ ਹੁੰਦੀ, ਉਸ ਦੇ ਵਿੱਚ ਮਾਲਾ ਲੈ ਕੇ ਉਹ ਫੇਰਦੇ ਨੇ ਤੇ ਹੱਥ ਉੱਚਾ ਜਿਹਾ ਰੱਖਦੇ ਨੇ। ਉਤਾਂਹ ਚੱਕ ਕੇ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਸੋ ਉਸ ਤੇ ਵੀ ਐਸੀ ਬਹੁਤੀ ਲੋੜ ਨਹੀਂ। ਹੱਥ ਊਚ, ਹੱਥ ਦੇ ਵਿੱਚ ਗੁੱਤਲੀ ਜੀ ਚੜਾ ਕੇ ਤੇ ਉਹਨੂੰ ਉੱਚਾ ਚੱਕਣ ਦੀ ਥਾਂ ਤੇ ਪ੍ਰੇਮ ਧਾਰਨੀ, ਜਿਹੜੇ ਪ੍ਰੇਮ ਦੇ ਧਾਰਨੀ ਹੋਣਾ ਹੈ, ਵਾ ਪ੍ਰੇਮ ਤੇ ਸ਼ਰਧਾ ਤੇ ਭਾਵਨਾ ਦੇ ਸਹਿਤ ਜਿਹੜਾ ਫੇਰਨਾ ਹੈ, ਅਸਲ ਦੇ ਵਿੱਚ ਇਹੀ ਗੁੱਤਲੀ ਹੈ। ਸੋ ਇਹੀ ਕੁਝ ਥਲੀ ਹੈ ਮਾਲਾ ਦੇ ਫੇਰਨ ਵਾਲੀ, ਲੁਕਾ ਕੇ ਰੱਖਣ ਵਾਲੀ, ਪ੍ਰੇਮ ਤੇ ਪ੍ਰੇਮ ਦੀ ਧਾਰਨਾ ਦੇ ਸਹਿਤ ਆਪਣੇ ਮਨ ਨੂੰ ਬਣਾਓ। ਜੇ ਪ੍ਰੇਮ ਦੀ ਧਾਰਨਾ ਨਹੀਂ ਮਨ ਦੇ ਵਿੱਚ, ਜੇ ਨਿਸ਼ਚਾ ਨਹੀਂ ਮਨ ਦੇ ਵਿੱਚ, ਜੇ ਸ਼ਰਧਾ ਨਹੀਂ ਮਨ ਦੇ ਵਿੱਚ, ਤਾਂ ਬਾਹਰੋਂ ਹੱਥ ਉੱਚਾ ਕਰ ਕਰਕੇ ਕੀ ਵਿਖਾਓਗੇ। ਜਿਹੜਾ ਪ੍ਰੇਮ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ, ਇਹੀ ਗੁੱਥਲੀ ਚੜਾ ਕੇ ਮਨ ਉੱਪੀ ਹੱਥ ਨੂੰ ਉੱਚਾ ਕਰਕੇ ਸੰਸਾਰ ਵੱਲੋਂ ਉਪਰਾਮ ਕਰਕੇ ਪ੍ਰੇਮ ਦੇ ਵਿੱਚ ਲੀਨ ਕਰਕੇ ਜੋ ਪਰਮੇਸ਼ਰ ਦਾ ਸਿਮਰਨ ਕਰਨਾ ਹੈ। ਸੋ ਇਹੀ ਜਾਣਨਾ ਕਰੋ ਕਿ ਗੁੱਥਲੀ ਹੈ ਜਿਸ ਦੇ ਵਿੱਚ ਮਾਲਾ ਲੁਕਾ ਕੇ ਫੇਰਨੀ ਹੈ, ਜੋ ਪ੍ਰੇਮ ਦੀ ਧਾਰਨਾ ਹਿਰਦੇ ਵਿੱਚ ਕਰਨੀ ਹੈ। ਸੋ ਜ਼ਬਾਨ ਦੇ ਨਾਲ ਵੀ ਪਣਿਜੋ ਉਚਾਰਨਾ ਕਰੋ, ਉੱਤਮ ਸਲੋਕ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਜੋ ਸਵੈ ਸਰੂਪੀ ਲੋਕ ਪ੍ਰਾਪਤੀ ਵਾਲੇ ਪਵਿੱਤਰ ਬਚਨ ਹਨ, ਜ਼ਬਾਨ ਦੇ ਨਾਲ ਉਹ ਉਚਾਰਨਾ ਕਰੋ। ਰਫਣਾ ਜਪਾ ਇਹਨਾਂ ਨਾਮ ਤਿਲ ਤਿਲ ਕਰ ਕੱਟੀਐ, ਹਰ ਹਰ ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਜ਼ਬਾਨ ਦੇ ਨਾਲ ਵੀ ਝੂਠ ਨਾ ਬੋਲੋ, ਠੱਗੀ ਨਾ ਕਰੋ, ਛਲ ਕਪਟ ਨਾ ਕਰੋ, ਧੋਖਾ ਫਰੇਬ ਨਾ ਕਰੋ। ਸੋ ਜ਼ਬਾਨ ਦੇ ਨਾਲ ਸਿੱਕਾ ਨਾ ਬੋਲੋ, ਬਿਨਾਂ ਹੀ ਕਾਰਨ ਤੋਂ ਕਿਸੇ ਦੀ ਨਰਾਦਰੀ ਕਰਨ ਦਾ ਯਤਨ ਨਾ ਕਰੋ। ਜ਼ਬਾਨ ਦੇ ਨਾਲ ਵੀ ਪਰਮੇਸ਼ਰ ਦੇ ਸ੍ਰੇਸ਼ਟ ਜਿਹੜੇ ਸਲੋਕ ਹਨ ਬਾਣੀ ਦੇ, ਉਹਨਾਂ ਨੂੰ ਉਚਾਰਿਆ ਕਰੋ। ਜੇ ਦਿਲੋਂ ਲਾ ਕੇ ਸਿਮਰਨ ਕਰਨਾ ਹੈ, ਜੇ ਪ੍ਰੇਮ ਦੀ ਧਾਰਨਾ ਜਿੱਥੇ ਹੋਣੀ ਹੈ, ਉੱਥੇ ਜ਼ਬਾਨ ਦੇ ਨਾਲ ਵੀ ਵਾਹਿਗੁਰੂ ਦੇ ਉੱਤਮ ਸਲੋਕ ਰੂਪੀ ਬਾਣੀ ਦੇ ਇਹ ਉਚਾਰਿਆ ਕਰੋ। ਸੋ ਉਧਰਣ ਫਿਰ ਉਧਾਰ ਹੋ ਜਾਵੇਗਾ। ਕਿਵੇਂ ਜੀ? ਨੈਣ ਨੰਦਨੀ, ਜਿਹੜੇ ਨੇਤਰ ਨੇ ਨਾ, ਇਹਨਾਂ ਨੂੰ ਵੀ ਚੰਗੀ ਤਰ੍ਹਾਂ ਨੰਦਨੀ ਪਾ ਕੇ ਰੱਖੋ, ਇਹਨਾਂ ਨੂੰ ਵੀ ਵਲ ਕੇ ਰੱਖੋ, ਇਹਨਾਂ ਨੂੰ ਵੀ ਕਾਬੂ ਵਿੱਚ ਰੱਖੋ। ਨੇਤਰਾਂ ਦੇ ਨਾਲ ਵੀ ਬਗਾਨਾ ਰੂਪ ਨਾ ਕਦੇ ਤੱਕੋ। ਸੋ ਪਿੰਡਾਂ ਦੇ ਵਿੱਚ ਜਿਹੜੇ ਹਲ ਜੋੜਦੇ ਨੇ, ਸੋ ਉੱਥੇ ਵੇਖਦੇ ਨੇ ਜਿਹੜਾ ਬਲਦ ਤਗੜਾ ਹੋਵੇ, ਉਹ ਜੇ ਆਪਣੀ ਪੰਜਾਲੀ ਦਾ ਪਾਸਾ ਜੇ ਅਗਾਂਹ ਨੂੰ ਲਿਜਾਂਦਾ ਹੋਵੇ, ਦੂਜਾ ਬਲਦ ਪਿੱਛੇ ਰਹਿੰਦਾ ਹੋਵੇ, ਉਸ ਨੂੰ ਬਰਾਬਰ ਕਰਨ ਵਾਸਤੇ ਇੱਕ ਰੱਸੀ ਵਿਸ਼ੇਸ਼ ਤੌਰ ਤੇ, ਸੋ ਬਹੁਤ ਉਸ ਪਾਸੇ ਵੱਲ ਕਸ਼ਟ ਦਿੰਦੇ ਨੇ, ਪਾ ਦਿੰਦੇ ਨੇ ਨਾੜ ਦੀ, ਸੋ ਉਹਨੂੰ ਨੰਦੜੀ ਕਹਿੰਦੇ ਨੇ, ਜਿਸ ਕਰਕੇ ਉਹ ਬਲਦ ਅਗਾਂਹ ਨਹੀਂ ਬਹੁਤਾ ਵੱਧ ਸਕਦਾ, ਉਹ ਬਰਾਬਰ ਹੋ ਕੇ ਚੱਲਦਾ। ਇਸੇ ਤਰ੍ਹਾਂ ਜਿਹੜੇ ਸਾਡੇ ਨੇਤਰ ਨੇ, ਜੇ ਆਪਣੀ ਮਰਿਆਦਾ ਤੋਂ ਅਗਾਂਹ ਹੋ ਕੇ ਵੱਧ ਕੇ ਚੱਲਦੇ ਨੇ, ਬਗਾਨੀਆਂ ਧੀਆਂ ਭੈਣਾਂ ਦੇ ਬੁਰੇ ਰੂਪ ਨੂੰ ਤੱਕਣ ਵੱਲ ਜਾਂਦੇ ਨੇ, ਤਾਂ ਇਹਨਾਂ ਨੂੰ ਵੀ ਨੰਦੜੀ ਪਾਓ, ਇਹਨਾਂ ਨੂੰ ਵੀ ਰੋਕਣਾ ਕਰੋ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹਨਾਂ ਨੇਤਰਾਂ ਦੇ ਨਾਲ ਕਦੇ ਵੀ ਪਰਾਏ ਰੂਪ ਨੂੰ ਨਹੀਂ ਤੱਕਣਾ। ਵਰਤਰਿਆ ਰੂਪ ਨਾ ਦੇਖਿਆ ਨੇਤਰ, ਸਾਧ ਕੀਤਾ ਹੈ ਸੰਤ ਸੰਗ ਹੇਤ। ਸੋ ਇਹ ਪ੍ਰੇਮ ਦੀ ਰੱਸੀ ਦੇ ਨਾਲ ਇਹਨਾਂ ਨੂੰ ਕੱਸ ਕੇ ਰੱਖੋ ਹਰ ਮੌਕੇ ਤੇ, ਬਗਾਨੇ ਰੂਪਾਂ ਨੂੰ ਤੱਕਣ ਵੱਲੋਂ, ਵੇਖਣ ਵੱਲੋਂ ਰੋਕ ਕੇ ਰੱਖੋ। ਸੋ ਨੰਦਨੀ ਜਿਹੜੀ ਆਨੰਦ ਨਹੀਂ ਆਉਣ ਦਿੰਦੀ, ਇਹ ਜਿਹੜੀ ਮਾਇਆ ਹੈ, ਸੋ ਇਹਨੂੰ ਵੀ ਚੰਗੀ ਤਰ੍ਹਾਂ ਨੰਦਨੀ ਪਾ ਕੇ ਰੱਖੋ। ਮਾਇਆ ਵੱਲੋਂ ਵੀ ਆਪਣੇ ਮਨਬੱਧ ਰੂਪੀ ਨੇਤਰਾਂ ਨੂੰ ਵਲ ਕੇ ਰੱਖਣਾ ਕਰੋ। ਸੋ ਨੰਦਨੀ ਕਿਹੜੀ ਹੈ? ਸਾਇਰ ਕੀ ਪੁੱਤਰੀ ਬੇਦਾਰ ਗੁਆਈ, ਇਹ ਜਿਹੜੀ ਸਾਇਰ ਸਮੁੰਦਰ ਦੀ ਪੁੱਤਰੀ ਕਹਾਉਂਦੀ ਹੈ, ਸਮੁੰਦਰ ਵਿੱਚੋਂ ਕਹਿੰਦੇ ਨਿਕਲੀ ਸੀ ਲਕਸ਼ਮੀ ਮਾਇਆ, ਸੋ ਇਹਨੂੰ ਵੀ ਚੰਗੀ ਤਰ੍ਹਾਂ ਰੋਕ ਕੇ ਰੱਖੋ। ਜੇ ਇਹਨਾਂ ਨੂੰ ਨਾ ਰੋਕ ਕੇ ਰੱਖੋਗੇ, ਇਸ ਨੂੰ ਤਾਂ ਨੰਦਨੀ ਇਹ ਆਨੰਦ ਨਹੀਂ ਆਉਣ ਦੇਵੇਗੀ। ਜਿਹੜੀ ਇਹ ਮਰੀਜ਼ ਤੰਗ ਕਰਨ ਵਾਲੀ ਹੈ, ਇਹਨੂੰ ਵੀ ਰੋਕ ਕੇ ਰੱਖੋ। ਆਪਣੇ ਨੇਤਰਾਂ ਨੂੰ ਵੀ ਚੰਗੀ ਤਰ੍ਹਾਂ ਵਲ ਕੇ ਮਰਿਆਦਾ ਦੇ ਵਿੱਚ ਰੱਖੋ, ਫਿਰ ਉਧਾਰ ਹੋਵੇਗਾ। ਇਸ ਤਰੀਕੇ ਦੇ ਨਾਲ ਮਾਲਾ ਫੇਰਿਆ ਕਰੋ। ਇਹ ਅਸਲ ਦੇ ਵਿੱਚ ਮਾਲਾ ਹੈ ਜਿਸ ਦਾ ਫੇਰਨ ਦਾ ਲਾਭ ਹੈ ਲੋਕ ਪ੍ਰਲੋਕ ਦੇ ਵਿੱਚ। ਬਾਕੀ ਹੋਰ ਜਿੰਨੀਆਂ ਮਾਲਾ ਫੇਰਨੀਆਂ ਨੇ ਚੰਗੀਆਂ ਨੇ, ਪਰ ਜੇ ਦਿਲੋਂ ਲਾ ਕੇ ਨਹੀਂ ਫੇਰਦੇ, ਜੇ ਪ੍ਰੇਮ ਦੀ ਧਾਰਨਾ ਨਹੀਂ, ਜੇ ਰਤਨਾਂ ਦੇ ਨਾਲ ਪਰਮੇਸ਼ਰ ਦਾ ਨਾਮ ਨਹੀਂ ਉਚਾਰਦੇ, ਜੇ ਆਪਣੇ ਨੇਤਰਾਂ ਨੂੰ, ਆਪਣੇ ਕੰਨਾਂ ਨੂੰ, ਆਪਣੀ ਜ਼ਬਾਨ ਨੂੰ ਸੋ ਵਿਸ਼ੇ ਵਿਕਾਰਾਂ ਵੱਲੋਂ ਰੋਕ ਕੇ ਨਹੀਂ ਰੱਖਿਆ, ਤਾਂ ਜਿੰਨੀਆਂ ਮਰਜ਼ੀ ਕੋਈ ਮਾਲਾ ਫੇਰੀ ਜਾਵੇ, ਬਹੁਤਾ ਲਾਭ ਨਹੀਂ ਹੋਣਾ। ਇਸ ਵਾਸਤੇ ਇਹ ਮਰਿਆਦਾ ਹੈ ਗੁਰੂ ਘਰ ਦੇ, ਇਸ ਤਰੀਕੇ ਨਾਲ ਇਹ ਮਾਲਾ ਫੇਰੋ। ਤੇਰੇ ਲੋਕ ਪ੍ਰਲੋਕ ਦੇ ਵਿੱਚ ਸਹਾਇਤਾ ਕਰੇਗੀ।
ਗੁਰਮੰਤਰ ਹੀ ਨਸ ਜੋ ਪ੍ਰਾਣੀ
ਜੀ, ਮਾਲਾ ਤਾਂ ਹੀ ਫੇਰਾਂ, ਮਾਲਾ ਕਿਵੇਂ ਫੇਰੀਏ, ਹਜ਼ੂਰ ਨੇ ਇਹ ਦੱਸ ਦਿੱਤਾ। ਪਰ ਸੱਚੇ ਪਾਤਸ਼ਾਹ ਕਹਿਣਗੇ ਪਹਿਲਾਂ ਗੁਰਮੰਤਰ ਦੀ ਪ੍ਰਾਪਤੀ ਹੋਵੇਗੀ ਤਾਂ ਮਾਲਾ ਫੇਰੋਗੇ, ਨਾ ਮਾਲਾ ਫੇਰੋਗੇ ਕਿਹੜੀ ਗੱਲ ਦੀ। ਸੋ ਕਹਿਣ ਲੱਗੇ ਹਾਂ ਜੀ ਇਹ ਜ਼ਰੂਰੀ ਹੈ। ਸੋ ਫਿਰ ਸੱਚੇ ਪਾਤਸ਼ਾਹ ਮਹਾਰਾਜ ਗੁਰਮੰਤਰ ਪ੍ਰਾਪਤ ਕਰਨਾ ਜ਼ਰੂਰੀ ਹੈ। ਕਹਿੰਦੇ ਹਾਂ, ਗੁਰਮੰਤਰ ਤੋਂ ਬਿਨਾਂ ਜਾਪ ਕਿਸ ਗੱਲ ਦਾ ਕਰੋਗੇ, ਅਭਿਆਸ ਕਿਹੜੀ ਗੱਲ ਦਾ ਕਰੋਗੇ, ਮਾਲਾ ਫੇਰੋਗੇ ਕਿਸ ਦੀ। ਇਸ ਵਾਸਤੇ ਪਹਿਲਾਂ ਗੁਰਮੰਤਰ ਦੀ ਪ੍ਰਾਪਤੀ ਕਰੋ। ਸੋ ਗੁਰਮੰਤਰ ਜੋ ਗੁਰਮਤ ਦੁਆਰਾ ਪ੍ਰਾਪਤ ਹੋਣਾ, ਕਿਉਂਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ, ਜਿਹੜਾ ਗੁਰਮਤ ਦੁਆਰਾ ਨਾਮ ਪ੍ਰਾਪਤ ਹੋਇਆ ਨਾ, ਉਹ ਸਾਡੇ ਪ੍ਰਾਣਾਂ ਦੀ ਸਹਾਇਤਾ ਕਰਨ ਵਾਲਾ ਹੈ। ਸੋ ਇਸ ਵਾਸਤੇ ਪਹਿਲਾਂ ਗੁਰਮਤੀਏ ਬਣੋ, ਗੁਰੂ ਕੀ ਮਤ ਸਿੱਖਿਆ ਗ੍ਰਹਿਣ ਕਰੋ, ਫਿਰ ਗੁਰੂ ਕੇ ਗੁਰਮੰਤਰ ਨੂੰ ਪ੍ਰਾਪਤ ਕਰੋ। ਜਿਹੜੇ ਗੁਰਮਤ ਦੁਆਰਾ ਗੁਰਮੰਤਰ ਤੋਂ ਹੀਣੇ ਨੇ ਪ੍ਰਾਣੀ, ਸੋ ਉਹਨਾਂ ਦੀ ਬੜੀ ਦੁਰਦਸ਼ਾ ਹੁੰਦੀ ਹੈ। ਸੋ ਉਹ ਨਹੀਂ ਲੋਕ ਪ੍ਰਲੋਕ ਵਿਚ ਕਦੇ ਵੀ ਉਜਰੇ ਹੋ ਸਕਦੇ, 84 ਦਾ ਗੇੜਾ ਉਹਨਾਂ ਦੇ ਗਲ ਪਿਆ ਰਹੇਗਾ। ਸੋ ਜਿਹੜੇ ਨਗੁਰੇ ਹਨ ਉਹਨਾਂ ਦੀ ਕਿਧਰੇ ਵੀ ਕਲਿਆਣ ਨਹੀਂ, ਉਹਨਾਂ ਦਾ ਨਾਮ ਲੈਣਾ ਵੀ ਬੁਰਾ ਹੈ। ਸੋ ਗੁਰੂ ਕੌਣ ਹੈ? ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੱਖਾਂ ਦਾ ਗੁਰੂ ਹੋਰ ਕੋਈ ਨਹੀਂ। ਸੋ ਨਿਗੁਰੇ ਕਾ ਹੈ ਨਾਮ ਬੁਰਾ, ਜਦੋਂ ਤੱਕ ਗੁਰੂ ਵਾਲੇ ਬਣੇ ਨਹੀਂ ਤਦੋਂ ਤੱਕ ਨਿਗੁਰਿਆਂ ਦਾ ਨਾਮ ਲੈਣਾ ਵੀ ਬੜਾ ਬੁਰਾ ਹੈ। ਸੋ ਗੁਰਮੰਤਰ ਦੀ ਪ੍ਰਾਪਤੀ ਕਿਵੇਂ ਹੋਵੇਗੀ? ਗੁਰਮਤ ਦੁਆਰਾ। ਸੋ ਇਕੱਲਾ ਦੁਕੱਲਾ ਜਾਂ ਹੋਰ ਕੋਈ ਮਨਮਤੀ ਆ ਉੱਠ ਕੇ ਕਹਿ ਦੇ ਵੀ ਮੈਂ ਤੁਹਾਡੇ ਕੰਨਾਂ ਵਿੱਚ ਮੰਤਰ ਦੇਣਾ, ਉਹ ਨਾ ਪ੍ਰਾਪਤ ਕਰਨਾ ਤੇ ਨਾ ਉਸ ਦਾ ਕੋਈ ਲਾਭ ਹੀ ਹੋਵੇਗਾ। ਗੁਰਮਤ ਦੁਆਰਾ ਗੁਰਮੰਤਰ ਦੀ ਪ੍ਰਾਪਤੀ ਕਰਨੀ ਹੈ। ਗੁਰੂ ਘਰ ਦੀ ਜਿਹੜੀ ਮਰਿਆਦਾ ਹੈ, ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੁਣ ਕਾਇਮ ਕੀਤੀ ਹੈ, ਜੋ ਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਆਪ 1756 ਬਿਕਰਮੀ ਨੂੰ ਪੰਜਾਂ ਪਿਆਰਿਆਂ ਦੇ ਸੀਸ ਆਪ ਸੱਚੇ ਪਾਤਸ਼ਾਹ ਜੀ ਨੇ ਲਏ, ਵਾਰੀ ਵਾਰੀ ਉਹਨਾਂ ਨੂੰ ਚਟਕਾ ਕੇ ਫਿਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਆਤਮਕ ਸ਼ਕਤੀ ਦੇ ਨਾਲ ਉਹਨਾਂ ਨੂੰ ਸੁਰਜੀਤ ਕੀਤਾ। ਕਈ ਸਮਝ ਲੋਕ ਜਾਂ ਸਰਦਾ ਤਹੀਣੇ ਲੋਕ ਜਿਹੜੇ ਨੇ ਕਹਿੰਦੇ ਨੇ ਸ਼ਾਇਦ ਉੱਥੇ ਬੱਕਰੇ ਵੱਢ ਦਿੱਤੇ ਹੋਣਗੇ, ਬੱਕਰੇ ਤੁਸੀਂ ਉੱਥੇ ਬੰਨ ਕੇ ਆਏ ਸੀ, ਕਿੱਡਾ ਝੂਠ ਬੋਲਣਾ, ਕਿੰਨਾ ਕੰਮ ਕਰਨਾ। ਆਪ ਸਰਦਾ ਤਹੀਣੇ ਨੇ, ਕਮਾਈ ਤੋਂ ਹੀਣੇ ਨੇ, ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਵੀ ਦੋਸ਼ ਆਰੋਪਣੋਂ ਨਹੀਂ ਚੱਲਦੇ। ਸਤਿਗੁਰੂ ਜੀ ਆਪ ਕਹਿਣ ਕਿ ਸਿੱਖੋ ਸਾਨੂੰ ਤੁਹਾਡੇ ਸਿਰ ਦੀ ਲੋੜ ਹੈ, ਅਸੀਂ ਤੁਹਾਡੇ ਸਿਰ ਇੱਥੇ ਸ਼ਹੀਦ ਕਰਨੇ ਨੇ, ਕਤਲ ਕਰਨੇ ਨੇ, ਤੇ ਸਤਿਗੁਰੂ ਜੀ ਅੰਦਰ ਜਾ ਕੇ ਧੋਖਾ ਕਰਨ ਤੇ ਬੱਕਰਾ ਵੱਢ ਆਉਂਦੇ ਹੋਣਗੇ। ਕੀ ਖਾਲਸਾ ਪੰਥ ਦੀ ਨੀਂਹ ਇਹ ਧੋਖੇ ਤੇ ਝੂਠ ਤੇ ਕਪਟ ਤੇ ਛਲ ਦੇ ਆਸਰੇ ਰੱਖੀ ਹੈ? ਬਿਲਕੁਲ ਨਹੀਂ। ਉਹ ਬੱਕਰੇ ਭਲਾ ਕਿਸ ਨੇ ਬੱਧੇ? ਉਹ ਬੱਕਰੇ ਗਏ ਕਿਧਰ? ਕੋਈ ਸਿੱਧ ਕਰ ਸਕਦਾ ਕਿਸੇ ਵੀ ਤਰੀਕੇ ਨਾਲ? ਬਿਲਕੁਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਦੇ ਬਾਰੇ ਇਹ ਸਿੱਧ ਹੁੰਦਾ ਹੈ ਕਿ ਆਪ ਨੇ ਸੀਸ ਮੰਗੇ ਨੇ ਔਰ ਉਹਨਾਂ ਸੀਸਾਂ ਦੀ ਭੇਟਾ ਆਪ ਲਈ ਹੈ, ਸਾਰਿਆਂ ਨੂੰ ਸਾਹਮਣੇ ਪਕੜ ਕੇ ਲਿਜਾ ਕੇ ਤਲਵਾਰ ਚਲਾਈ ਹੈ ਔਰ ਲਿਬੜੀ ਹੋਈ ਖੂਨ ਦੀ ਤਲਵਾਰ ਬਾਹਰ ਲੈ ਕੇ ਆਏ ਨੇ। ਸੋ ਖੜਕਾ ਸੁਣਿਆ ਸਭ ਲੋਕਾਂ ਦਾ, ਜਿਹੜਾ ਪਹਿਲਾਂ ਸੀ ਖਿਆਲ ਸੀ ਮਨ ਵਿੱਚ ਕਿ ਸ਼ਾਇਦ ਸੁੱਤੇ ਸਿੱਧੀ ਕਹਿੰਦੇ ਹੋਣ, ਪਰ ਉਹ ਭੁਲੇਖਾ ਦੂਰ ਹੋ ਗਿਆ। ਪਤਾ ਲੱਗ ਗਿਆ ਕਿ ਠੀਕ ਸਿਰ ਹੀ ਵੱਢਣ ਸ਼ੁਰੂ ਕਰ ਦਿੱਤੇ ਇਹਨਾਂ ਨੇ। ਸੋ ਪਹਿਲਾ ਸੀਸ ਲਿਆ, ਦੂਸਰਾ ਲਿਆ, ਤੀਸਰਾ ਲਿਆ, ਚੌਥਾ ਲਿਆ, ਪੰਜਵਾਂ ਲਿਆ। ਸੋ ਤਿੰਨ ਤਿੰਨ ਵਾਰੀ ਜਦੋਂ ਮੰਗਾ ਰਿਹਾ ਤਾਂ ਫਿਰ ਉੱਠ ਉੱਠ ਕੇ ਸੀਸ ਦਿੱਤੇ। ਜੇ ਭਲਾ ਇੱਕ ਨੇ ਵੀ ਪਤਾ ਹੋ ਜਾਂਦਾ ਕਿ ਅੰਦਰ ਮੈਂ ਬੱਕਰੇ ਬੰਨ ਕੇ ਆਇਆ, ਉਹ ਸਭ ਤੋਂ ਪਹਿਲਾਂ ਉੱਠ ਕੇ ਹਾਜ਼ਰ ਹੋ ਜਾਂਦਾ ਕਿ ਮਹਾਰਾਜ ਨੇ ਵੱਢਣੇ ਤਾਂ ਬੱਕਰੇ ਹੀ ਹੈ, ਇਹ ਤਾਂ ਇੱਕ ਵਡਿਆਈ ਹੈ, ਝੱਟ ਭੱਜ ਕੇ ਮੈਂ ਹੀ ਲੈ ਲਵਾਂ। ਜਾਂ ਦੋ ਚਾਰ ਪੰਜਾਂ ਸੱਤਾਂ ਨੂੰ ਵੀ ਨਾ ਦੱਸਤਾ ਕਿ ਅੰਦਰ ਤਾਂ ਮੈਥੋਂ ਬੱਕਰੇ ਬਣਾਏ ਨੇ ਤੇ ਬਾਹਰ ਇਹ ਕਹਿੰਦੇ ਨੇ ਅਸੀਂ ਸਿੱਖਾਂ ਦੇ ਸੀਸ ਲੈਣੇ ਨੇ। ਸੋ ਇਸ ਵਾਸਤੇ ਜੇ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਸਾਰੀ ਸੰਗਤ ਉੱਠ ਕੇ ਨਾ ਖੜੀ ਹੋ ਜਾਂਦੀ, ਸਾਡੇ ਸਿਰ ਲਾਓ ਜੀ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਉਂ ਬੱਕਰੇ ਨਹੀਂ ਵੱਢੇ, ਨਾ ਕਿਸੇ ਨੇ ਬੱਕਰੇ ਵੱਧੇ ਨੇ, ਨਾ ਮਗਰੋਂ ਉਹ ਬੱਕਰੇ ਉਹ ਫਿਰ ਗਏ ਕਿੱਧਰ? ਉਹਨਾਂ ਦੇ ਬਾਰੇ ਕੋਈ ਦੱਸੇ ਉਹਨਾਂ ਦਾ ਬਣਿਆ ਕੀ? ਔਰੰਗਜ਼ੇਬ ਵਰਗੇ ਜ਼ਾਲਮ ਜਿਹੜੇ ਸਨ ਉਹਨਾਂ ਦੇ ਬਾਕਾਇਦਾ ਉੱਥੇ ਖੁਫੀਆ ਪੁਲਿਸ ਦੇ ਬੰਦੇ ਜਿਹੜੇ CID ਦੇ ਸਨ, ਰਿਪੋਰਟਾਂ ਦੇਣ ਵਾਲੇ ਸਨ, ਉਹ ਉੱਥੇ ਹਾਜ਼ਰ ਸਨ। ਭਲਾ ਉਹਨਾਂ ਕਹਿ ਦਿੰਦੇ ਕਿ ਦਸਮ ਪਾਤਸ਼ਾਹ ਜੀ ਨੇ ਤੇ ਇੱਥੇ ਬੱਕਰੇ ਵੱਢੇ ਹੈ। ਉਹਨਾਂ ਨੇ ਇਹੋ ਕਿਹਾ ਹੈ ਕਿ ਪੰਜਾਂ ਦੇ ਸਿੱਖਾਂ ਦੇ ਸਿਰ ਲਾਏ ਨੇ, ਫਿਰ ਜਾਤ ਪਾਤ ਊਚ ਨੀਚ ਦਾ ਭੇਦ ਛੱਡ ਕੇ 20,000 ਸੋ ਇੱਕੋ ਹੀ ਖੰਡੇ ਮਾਟੇ ਦਾ ਅੰਮ੍ਰਿਤ ਛੱਡ ਕੇ ਅੱਜ ਗੁਰੂ ਕਾ ਖਾਲਸਾ ਬਣਿਆ। ਇਹ ਰਿਪੋਰਟ ਔਰੰਗਜ਼ੇਬ ਨੂੰ ਉਸ ਦਿਨ ਦੀ ਮਿਲੀ ਹੈ। ਉਹਦੇ ਕਹਿਣ ਅਨੁਸਾਰ ਉਹ ਕਹਿੰਦਾ ਮਗਰੋਂ 80,000 ਜਿੰਨੀ ਸੰਗਤ ਸੀ, 80,000 ਦੀ ਗਿਣਤੀ ਉਹਨੇ ਦੱਸੀ ਹੈ।